ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਯਸਾਇਆ, ਹਰ ਇੱਕ ਨਿਸ਼ੇਬ ਉੱਚਾ ਕੀਤਾ ਜਾਵੇਗਾ ਅਤੇ ਹਰ ਇੱਕ ਵਿੰਗੀ ਸ਼ੈ ਸਿੱਧੀ ਅਤੇ ਹਰ ਨਾਹਮਵਾਰ ਥਾਂ ਹਮਵਾਰ ਕੀਤੀ ਜਾਵੇਗੀ ਅਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਅਤੇ ਸਾਰੇ ਇਨਸਾਨ ਉਹਨੂੰ ਵੇਖਣਗੇ ਕਿਉਂਕਿ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਹੈ। ਜਵਾਬੀ ਪੜ੍ਹਾਈ, ਜ਼ਬੂਰ। ਖੁਦਾਵੰਦ ਸਲਤਨਤ ਕਰਦਾ ਹੈ, ਜ਼ਮੀਨ ਖੁਸ਼ ਹੋਵੇ, ਬਹੁਤ ਸਾਰੇ ਜਜ਼ੀਰੇ ਖੁਸ਼ੀ ਕਰਨ। ਉਹਦੀਆਂ ਬਿਜਲੀਆਂ ਨੇ ਜੱਗ ਨੂੰ ਰੋਸ਼ਨ ਕਰ ਦਿੱਤਾ, ਧਰਤੀ ਨੇ ਵੇਖਿਆ ਅਤੇ ਕੰਬ ਗਈ, ਖੁਦਾਵੰਦ ਦੇ ਸਾਹਮਣੇ ਪਹਾੜ ਮੋਮ ਵਾਂਗਰ ਪਿਘਲ ਗਏ, ਯਾਨੀ ਸਾਰੀ ਧਰਤੀ ਦੇ ਖੁਦਾਵੰਦ ਦੇ ਸਾਹਮਣੇ। ਅਸਮਾਨ ਉਹਦੀ ਸੱਚਾਈ ਜ਼ਾਹਰ ਕਰਦਾ ਹੈ, ਸਾਰੀਆਂ ਕੌਮਾਂ ਨੇ ਉਹਦਾ ਜਲਾਲ ਵੇਖਿਆ ਹੈ। ਖੋਦੀਆਂ ਹੋਈਆਂ ਮੂਰਤੀਆਂ ਦੇ ਸਾਰੇ ਪੂਜਣ ਵਾਲੇ ਜਿਹੜੇ ਬੁੱਤਾਂ ਉੱਤੇ ਫਖਰ ਕਰਦੇ ਨੇ ਸ਼ਰਮਿੰਦਾ ਹੋਣ। ਐ ਮਾਬੂਦੋ, ਸਾਰੇ ਉਹਨੂੰ ਸਜਦਾ ਕਰੋ, ਕਿਉਂਕਿ ਐ ਖੁਦਾਵੰਦ ਤੂੰ ਸਾਰੀ ਧਰਤੀ ਤੋਂ ਉੱਚਾ ਹੈ, ਤੂੰ ਸਾਰੇ ਮਾਬੂਦਾਂ ਤੋਂ ਬਹੁਤ ਆਲਾ ਹੈ। ਐ ਸਾਦਕੋ, ਖੁਦਾਵੰਦ ਵਿੱਚ ਖੁਸ਼ ਰਹੋ ਅਤੇ ਉਹਦੇ ਪਾਕ ਨਾਂ ਦਾ ਸ਼ੁਕਰ ਅਦਾ ਕਰੋ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ। ਉੱਠ ਮੁਨੱਵਰ ਹੋ, ਕਿਉਂਕਿ ਤੇਰੀ ਲੋਅ ਆ ਗਈ ਏ ਅਤੇ ਖੁਦਾਵੰਦ ਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਇਆ, ਕਿਉਂਕਿ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਅਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਅਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ ਅਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਅਤੇ ਬਾਦਸ਼ਾਹ ਤੇਰੇ ਤਲੂ ਦੀ ਲੋਅ ਵਿੱਚ ਚੱਲਣਗੇ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਜ਼ਬੂਰ, ਜਦ ਇਸਰਾਈਲ ਮਿਸਰ ਵਿੱਚੋਂ ਨਿਕਲ ਆਇਆ, ਯਾਨੀ ਯਾਕੂਬ ਦਾ ਖਾਨਵਾਦਾ ਅਜਨਬੀ ਜ਼ੁਬਾਨ ਕੌਮ ਵਿੱਚੋਂ ਅਤੇ ਯਹੂਦਾ ਉਹਦਾ ਮਕਦਸ ਅਤੇ ਇਸਰਾਈਲ ਉਹਦੀ ਮਮਲਕਤ ਠਹਿਰਿਆ, ਇਹ ਵੇਖਦਿਆਂ ਹੀ ਸਮੁੰਦਰ ਨਸਿਆ, ਯਰਦਨ ਪਿਛਾਂ ਹਟ ਗਿਆ, ਪਹਾੜ ਮੈਂਡਿਆਂ ਵਾਂਗਰ ਉਛਲੇ ਅਤੇ ਪਹਾੜੀਆਂ ਭੇਡਾਂ ਦੇ ਬਾਲਾਂ ਵਾਂਗਰ ਭੁੜਕੀਆਂ। ਐ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਹੈ? ਐ ਯਰਦਨ, ਤੈਨੂੰ ਕੀ ਹੋਇਆ ਭਈ ਤੂੰ ਪਿਛਾਂ ਹਟਦਾ ਹੈ? ਐ ਪਹਾੜੋ, ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਉਛਲਦੇ ਹੋ? ਐ ਪਹਾੜੀਓ, ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡਾਂ ਦੇ ਬਾਲਾਂ ਵਾਂਗਰ ਭੁੜਕਦੀਆਂ ਹੋ? ਐ ਧਰਤੀ, ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਸਲਾਤੀਨ, ਤੇ ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਭਈ ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਸਾਹਮਣੇ ਰਹਿੰਦੇ ਹਾਂ ਸਾਡੇ ਲਈ ਤੰਗ ਏ, ਇਸ ਲਈ ਸਾਨੂੰ ਤੂੰ ਜ਼ਰਾ ਯਰਦਨ ਵੱਲ ਜਾਣ ਦੇ, ਭਈ ਅਸੀਂ ਉੱਥੇ ਇੱਕ ਕੜੀ ਲਈਏ ਅਤੇ ਉੱਥੇ ਹੀ ਥਾਂ ਬਣਾ ਲਈਏ ਜਿੱਥੇ ਅਸੀਂ ਰਹਿ ਸਕੀਏ। ਉਹਨੇ ਜਵਾਬ ਦਿੱਤਾ, ਭਈ ਜਾਓ। ਤਦ ਕਿਸੇ ਨੇ ਆਖਿਆ, ਭਈ ਆਪਣੇ ਖਾਦਮਾ ਨਾਲ ਚੱਲ। ਉਹਨੇ ਆਖਿਆ, ਮੈਂ ਚੱਲਦਾ ਵਾਂ। ਅਤੇ ਜਦੋਂ ਉਹ ਯਰਦਨ ਉੱਤੇ ਅਪੜੇ ਅਤੇ ਲੱਕੜੀ ਵੱਢਣ ਲੱਗੇ, ਪਰ ਇੱਕ ਦੀ ਕੁਹਾੜੀ ਦਾ ਲੋਇਆ ਜਦੋਂ ਉਹ ਕੜੀ ਵੱਢਣ ਰਿਹਾ ਸੀ ਪਾਣੀ ਵਿੱਚ ਡਿੱਗ ਗਿਆ ਅਤੇ ਉਹ ਚੀਕਣ ਲੱਗ ਪਿਆ, ਹਾਏ ਮੇਰੇ ਮਾਲਕ, ਇਹ ਤਾਂ ਮੈਂ ਮੰਗਿਆ ਹੋਇਆ ਸੀ। ਰੱਬ ਦੇ ਬੰਦੇ ਨੇ ਆਖਿਆ, ਉਹ ਕਿਸ ਥਾਂ 'ਤੇ ਡਿੱਗਿਆ ਸੀ? ਉਹਨੇ ਉਹਨੂੰ ਉਹ ਥਾਂ ਵਿਖਾਈ, ਫਿਰ ਉਹਨੇ ਉੱਥੇ ਇੱਕ ਸੋਟੀ ਦਾ ਟੁਕੜਾ ਸੁੱਟ ਦਿੱਤਾ ਅਤੇ ਉਹ ਲੋਇਆ ਤੈਰਨ ਲੱਗ ਪਿਆ। ਫਿਰ ਉਹਨੇ ਆਖਿਆ, ਆਪਣੇ ਲਈ ਚੁੱਕ ਲੈ, ਅਤੇ ਉਹਨੇ ਹੱਥ ਵਧਾ ਕੇ ਉਹ ਚੁੱਕ ਲਿਆ। ਸ਼ਾਹੇ ਆਰਾਮ ਸ਼ਾਹੇ ਇਸਰਾਇਲ ਨਾਲ ਲੜ ਰਿਹਾ ਸੀ ਅਤੇ ਉਹਨੇ ਆਪਣੇ ਖਾਦਮਾ ਨਾਲ ਸਲਾਹ ਕੀਤੀ ਅਤੇ ਆਖਿਆ, ਭਈ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਇਲ ਨੂੰ ਆਖ ਕੇ ਘੱਲਿਆ, ਭਈ ਖਬਰਦਾਰ, ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂਕਿ ਉੱਥੇ ਆਰਾਮੀ ਆਉਣ ਵਾਲੇ ਨੇ। ਅਤੇ ਸ਼ਾਹੀ ਇਸਰਾਇਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਅਤੇ ਉਹਨੂੰ ਆਗਾਹ ਕਰ ਦਿੱਤਾ ਸੀ, ਬੰਦੇ ਘੱਲੇ ਅਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਅਤੇ ਬਸ ਇਹ ਇੱਕ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੀ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਅਤੇ ਉਹਨੇ ਆਪਣੇ ਖਾਦਮਾ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਇਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਇਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਏ ਸ਼ਾਹੀ ਇਸਰਾਇਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ, ਭਈ ਜਾ ਕੇ ਵੇਖ ਉਹ ਕਿੱਥੇ ਹੈ, ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਅਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਅਤੇ ਰੱਥਾਂ ਅਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਅਤੇ ਉਹਨਾਂ ਨੇ ਰਾਤੋ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਅਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਅਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਅਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ, ਅਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਅਤੇ ਅਲੀਸ਼ਾ ਨੇ ਦੁਆ ਕੀਤੀ ਅਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਹਨੇ ਜਦ ਨਿਗਾਹ ਕੀਤੀ ਅਤੇ ਕੀ ਵੇਖਿਆ, ਵੀ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਏ। ਯਸਾਇਆ। ਉਸ ਦਿਨ ਇਨਸਾਨ ਆਪਣੇ ਬਣਾਉਣ ਵਾਲੇ ਵੱਲ ਨਜ਼ਰ ਕਰੇਗਾ ਅਤੇ ਉਹਦੀਆਂ ਅੱਖੀਆਂ ਇਸਰਾਇਲ ਦੇ ਕਦੂਸ ਨੂੰ ਵੇਖਣਗੀਆਂ, ਅਤੇ ਉਹ ਮਜ਼ਬਿਆਂ ਯਾਨੀ ਆਪਣੇ ਹੱਥ ਦੇ ਕੰਮਾਂ ਉੱਤੇ ਨਜ਼ਰ ਨਾ ਕਰੇਗਾ ਅਤੇ ਆਪਣੀ ਦਸਤਕਾਰੀ ਯਾਨੀ ਜਸੀਰਤਾਂ ਅਤੇ ਬੁੱਤਾਂ ਦੀ ਫਿਕਰ ਨਾ ਕਰੇਗਾ। ਕਰੰਥੀਓਂ। ਐ ਭਰਾਵੋ, ਆਪਣੇ ਸੱਦੇ ਜਾਣ ਉੱਤੇ ਨਜ਼ਰ ਕਰੋ ਵੀ ਬਦਨ ਦੇ ਲਿਹਾਜ਼ ਨਾਲ ਬਹੁਤ ਸਾਰੇ ਹਕੀਮ, ਬਹੁਤ ਸਾਰੇ ਇਖਤਿਆਰ ਵਾਲੇ, ਬਹੁਤ ਸਾਰੇ ਅਸ਼ਰਾਫ ਨਹੀਂ ਸੱਦੇ ਗਏ, ਬਲਕਿ ਰੱਬ ਨੇ ਸੰਸਾਰ ਦੇ ਬੇਵਕੂਫਾਂ ਨੂੰ ਚੁਣ ਲਿਆ ਵੀ ਸਿਆਣਿਆਂ ਨੂੰ ਸ਼ਰਮਿੰਦਾ ਕਰੇ, ਅਤੇ ਰੱਬ ਨੇ ਸੰਸਾਰ ਦੇ ਮਾੜਿਆਂ ਨੂੰ ਚੁਣ ਲਿਆ ਵੀ ਤਾਕਤ ਵਾਲਿਆਂ ਨੂੰ ਸ਼ਰਮਿੰਦਾ ਕਰੇ, ਤਾਂ ਜੋ ਕੋਈ ਇਨਸਾਨ ਰੱਬ ਦੇ ਸਾਹਮਣੇ ਫਖਰ ਨਾ ਕਰੇ, ਤਾਂ ਜੋ ਜਿਵੇਂ ਲਿਖਿਆ ਏ ਪੂੰਜੀ ਹੋਵੇ ਵੀ ਜਿਹੜਾ ਫਖਰ ਕਰੇ ਉਹ ਰੱਬ ਉੱਤੇ ਫਖਰ ਕਰੇ। ਗ੍ਰੰਥੀਓਂ। ਇਸ ਲਈ ਰੱਬ ਹੀ ਏ ਜਿਹਨੇ ਆਖਿਆ ਵੀ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦਾ ਨੂਰ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਭਾਵੇਂ ਸਾਡੀ ਜ਼ਾਹਰੀ ਇਨਸਾਨੀਅਤ ਜ਼ਾਇਲ ਹੁੰਦੀ ਜਾਂਦੀ ਏ, ਫਿਰ ਵੀ ਸਾਡੀ ਬਾਤਨੀ ਇਨਸਾਨੀਅਤ ਆਏ ਦਿਨ ਨਵੀਂ ਹੁੰਦੀ ਜਾਂਦੀ ਏ। ਇਸ ਲਈ ਭਈ ਸਾਡੀ ਦਮ ਭਰ ਲਈ ਥੋੜ੍ਹੀ ਜਿਹੀ ਮੁਸੀਬਤ ਸਾਡੇ ਲਈ ਬਹੁਤ ਭਾਰਾ ਅਤੇ ਅਬਦੀ ਜਲਾਲ ਪੈਦਾ ਕਰਦੀ ਜਾਂਦੀ ਏ। ਜਿਸ ਹਾਲ ਵਿੱਚ ਅਸੀਂ ਭਈ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ, ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ, ਇਸ ਲਈ ਭਈ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਨਾਂ ਦੀਆਂ ਨੇ, ਪਰ ਨਾ ਵੇਖੀਆਂ ਸ਼ੈਵਾਂ ਅਬਦੀ ਨੇ। ਹਬਕੂਕ। ਰੱਬ ਆਪਣੀ ਪਾਕ ਹੈਕਲ ਵਿੱਚ, ਸਾਰੀ ਧਰਤੀ ਉਹਦੇ ਅੱਗੇ ਚੁੱਪ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਨੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਦੀ ਸਲਤਨਤ ਦਾ ਦਾਇਰਾ ਰੂਹ ਏ, ਰੂਹ ਦੀ ਗੈਰ ਮੁਸ਼ਾਬਤ ਮਾਦਾ ਏ, ਤੇ ਅਸਲੀਅਤ ਦਾ ਉਲਟ ਇਲਾਹੀ ਨਹੀਂ, ਇਹ ਇਨਸਾਨੀ ਨਜ਼ਰੀਆ ਏ। ਮਾਦਾ ਬਿਆਨ ਦੀ ਗਲਤੀ ਏ, ਸ਼ੁਰੂ ਦੀ ਇਹ ਗਲਤੀ ਹਰ ਉਸ ਬਿਆਨ ਦੀਆਂ ਅਖੀਰੀ ਗਲਤੀਆਂ ਵਿੱਚ ਲੈ ਜਾਂਦੀ ਏ ਜਿਹਦੇ ਵਿੱਚ ਇਹ ਗਲਤੀ ਵੜਦੀ ਏ। ਮਾਦੇ ਦੇ ਬਾਰੇ ਜੋ ਕੁਝ ਵੀ ਅਸੀਂ ਆਖਦੇ ਜਾਂ ਮੰਨਦੇ ਹਾਂ ਉਹ ਫਾਨੀ ਨਹੀਂ ਏ, ਕਿਉਂ ਜੇ ਮਾਦਾ ਆਰਜ਼ੀ ਏ, ਅਤੇ ਇਸ ਲਈ ਕੁਦਰਤ ਦੇ ਫਾਨੀ ਮੁਜ਼ਾਹਰ ਇੱਕ ਇਨਸਾਨੀ ਨਜ਼ਰੀਆ ਕਦੀ ਕਦੀ ਬਹੁਤ ਸੋਹਣਾ ਪਰ ਹਮੇਸ਼ਾ ਗਲਤ ਹੁੰਦਾ ਏ। ਮਾਦਾ ਫਾਨੀ ਸਿਆਣ ਦਾ ਪਹਿਲਾ ਅਕੀਦਾ ਏ, ਕਿਉਂ ਜੇ ਇਸ ਨਾਮ ਨਿਹਾਦ ਸਿਆਣ ਨੂੰ ਰੂਹ ਦੀ ਕੋਈ ਸਮਝ ਨਹੀਂ ਏ। ਫਾਨੀ ਸਿਆਣ ਲਈ ਮਾਦਾ ਹਕੀਕੀ ਏ ਅਤੇ ਬਦੀ ਅਸਲੀ ਏ। ਬਸ਼ਰ ਦੀਆਂ ਨਾਮ ਨਿਹਾਦ ਹਿੱਸਾ ਮਾਦੀ ਨੇ, ਇਸ ਲਈ ਬਸ਼ਰਾਂ ਦੀ ਨਾਮ ਨਿਹਾਦ ਹਯਾਤੀ ਮਾਦੇ ਉੱਤੇ ਇਨਹਿਸਾਰ ਕਰਦੀ ਏ। ਅਲਾਹੀ ਮਵਾਦੁਲ ਤਿਬੀਅਤ ਮਾਦੇ ਦੀ ਵਜ਼ਾਹਤ ਕਰਦੀ ਏ, ਰੂਹ ਅਲਾਹੀ ਸਾਇੰਸ ਦਾ ਮੰਨਿਆ ਹੋਇਆ ਇਕੱਲਾ ਮਵਾਦ ਅਤੇ ਸ਼ਾਊਰ ਏ। ਮਾਦੀ ਹਿੱਸਾ ਇਹਦੀ ਮੁਖਾਲਫਤ ਕਰਦੀਆਂ ਨੇ, ਪਰ ਇੱਥੇ ਕੋਈ ਮਾਦੀ ਹਿੱਸਾ ਹੈ ਹੀ ਨਹੀਂ, ਕਿਉਂ ਜੇ ਮਾਦੇ ਵਿੱਚ ਕੋਈ ਸਿਆਣ ਨਹੀਂ ਏ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਵੀ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਅਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਊਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ 'ਤੇ ਸੱਚਾਈ ਤੀਕਰ ਰਸਾਈ ਪਾਉਂਦੇ ਹਾਂ ਤਾਂ ਅਸੀਂ ਮਾਦੇ ਦਾ ਸ਼ਾਊਰ ਗਵਾ ਦਿੰਦੇ ਹਾਂ। ਇਸ ਗੱਲ ਦੇ ਇਤਰਾਫ਼ ਲਈ ਭਈ ਕਾਫ਼ੀ ਮਵਾਦ ਹੋ ਸਕਦਾ ਹੈ, ਇੱਕ ਹੋਰ ਇਤਰਾਫ਼ ਦੀ ਲੋੜ ਹੈ, ਯਾਨੀ ਭਈ ਰੂਹ ਲਾਮਹਦੂਦ ਨਹੀਂ ਹੈ ਅਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਅਤੇ ਹਮੇਸ਼ਾ ਰਹਿਣ ਵਾਲਾ ਹੈ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਇੱਥੇ ਦੋ ਹਮੇਸ਼ਾ ਦੀਆਂ ਵਜ੍ਹਾ ਨੇ ਜਿਹੜੀਆਂ ਹਮੇਸ਼ਾ ਇੱਕ ਦੂਜੇ ਦੀਆਂ ਮੁਤਾਹਰਬ ਰਹਿੰਦੀਆਂ ਨੇ। ਫਿਰ ਵੀ ਅਸੀਂ ਵੇਖਦੇ ਹਾਂ ਭਈ ਰੂਹ ਆਲਾ ਅਤੇ ਹਰ ਥਾਂ ਮੌਜੂਦ ਹੈ। ਮਾਦਾ ਨਾ ਤਾਂ ਸਿਆਣ ਨੇ ਬਣਾਇਆ ਹੈ ਅਤੇ ਨਾ ਹੀ ਇਹ ਸਿਆਣ ਨੂੰ ਜ਼ਾਹਰ ਕਰਨ ਜਾਂ ਉਹਦੀ ਮਦਦ ਲਈ ਹੈ। ਰੂਹ ਅਤੇ ਮਾਦਾ ਨਾ ਤਾਂ ਇਕੱਠੇ ਵਜੂਦ ਰੱਖ ਸਕਦੇ ਨੇ ਅਤੇ ਨਾ ਤਾਉਨ ਕਰ ਸਕਦੇ ਨੇ, ਅਤੇ ਇਹਨਾਂ ਵਿੱਚੋਂ ਕੋਈ ਇੱਕ ਦੂਜੇ ਨੂੰ ਇਸ ਤਰ੍ਹਾਂ ਨਹੀਂ ਬਣਾ ਸਕਦਾ ਜਿਵੇਂ ਸੱਚਾਈ ਗਲਤੀ ਨੂੰ ਬਣਾਉਂਦੀ ਹੈ ਜਾਂ ਇਹਦੇ ਉਲਟ ਹੁੰਦਾ ਹੈ। ਇਨਸਾਨੀ ਫਲਸਫੇ, ਅਕੀਦੇ ਅਤੇ ਦਵਾਈ ਦੇ ਇਲਮ ਦਾ ਹਰ ਨਿਜ਼ਾਮ ਇਸ ਬੁੱਤ ਪ੍ਰਸਤੀ ਦੇ ਅਕੀਦੇ ਤੋਂ ਘੱਟੋ ਘੱਟ ਮੁਤਾਸਰ ਹੁੰਦਾ ਹੈ ਭਈ ਮਾਦੇ ਵਿੱਚ ਇੱਕ ਸਿਆਣ ਹੈ, ਪਰ ਇਹ ਅਕੀਦਾ ਬਰਾਬਰ ਮੁਕਾਸ਼ਫਾ ਅਤੇ ਠੀਕ ਵਜ੍ਹਾ ਦੇ ਉਲਟ ਹੁੰਦਾ ਹੈ। ਇੱਕ ਮੰਤਕੀ ਅਤੇ ਸਾਇੰਸੀ ਨਤੀਜੇ ਉੱਤੇ ਬਸ ਇਸ ਇਲਮ ਦੇ ਨਾਲ ਅਪੜਿਆ ਜਾਂਦਾ ਹੈ ਭਈ ਹਸਤੀ ਦੀਆਂ ਦੋ ਨੀਆਂ ਮਾਦਾ ਅਤੇ ਸਿਆਣ ਨਹੀਂ ਬਲਕਿ ਸਿਰਫ ਵਾਹਦ ਸਿਆਣ ਹੈ। ਜੇ ਫਾਨੀ ਸਿਆਣ ਨੂੰ ਕੱਢ ਦਿੱਤਾ ਜਾਵੇ ਤਾਂ ਇਨਸਾਨ ਦੇ ਬਾਰੇ ਮਾਦੇ ਦਾ ਖਿਆਲ ਬਿਲਕੁਲ ਉਂਝ ਹੀ ਹੋਵੇਗਾ ਜਿਵੇਂ ਕਿਸੇ ਰੁੱਖ ਦੇ ਬਾਰੇ ਹੁੰਦਾ ਹੈ, ਪਰ ਅਸਲ ਰੂਹਾਨੀ ਇਨਸਾਨ ਹਮੇਸ਼ਾ ਤੀਕਰ ਜਿਉਂਦਾ ਅਤੇ ਨਾ ਮੁੱਕਣ ਵਾਲਾ ਹੈ। ਕੀ ਰੱਬ ਨੂੰ ਮਾਦੀ ਹਿੱਸਾਂ ਦੇ ਰਾਹੀਂ ਪਛਾਣਿਆ ਜਾ ਸਕਦਾ ਹੈ? ਕੀ ਇਹ ਮਾਦੀ ਹਿੱਸਾਂ ਜਿਨ੍ਹਾਂ ਨੂੰ ਰੂਹ ਦਾ ਬਰਾਹ ਰਾਸਤ ਸਬੂਤ ਨਹੀਂ ਮਿਲਦਾ, ਰੂਹਾਨੀ, ਹਯਾਤੀ ਅਤੇ ਪਿਆਰ ਦੀ ਸਹੀ ਗਵਾਹੀ ਦੇ ਸਕਦੀਆਂ ਨੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਮੇਸ਼ਾ ਨਹੀਂ ਵਿੱਚ ਹੋਣਾ ਚਾਹੀਦਾ ਹੈ। ਬਦਨੀ ਹਿੱਸਾ ਰੱਬ ਦਾ ਕੋਈ ਸਬੂਤ ਹਾਸਲ ਨਹੀਂ ਕਰ ਸਕਦੀਆਂ। ਉਹ ਨਾ ਤਾਂ ਅੱਖ ਤੋਂ ਰੂਹ ਨੂੰ ਵੇਖ ਸਕਦੇ ਨੇ, ਨਾ ਕੰਨ ਨਾਲ ਸੁਣ ਸਕਦੇ ਨੇ, ਨਾ ਹੀ ਰੂਹ ਨੂੰ ਮਹਿਸੂਸ ਕਰ ਸਕਦੇ, ਚੱਖ ਸਕਦੇ ਜਾਂ ਸੁੰਘ ਸਕਦੇ ਨੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹ ਹੀ ਹਿੱਸਾ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਅਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਹੈ। ਮਾਦਾ ਅਹਿਸਾਸ ਨਹੀਂ ਹੁੰਦਾ ਅਤੇ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਹੈ। ਅਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਹੈ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਅਤੇ ਮਰ ਜਾਂਦੀ ਹੈ? ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਅਤੇ ਸੂਰਤ ਹੈ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਅਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਹੈ। ਇਸ ਦਾਅਵੇ ਦਾ ਵਹਿਮ ਭਈ ਇਨਸਾਨ ਰੱਬ ਦੀ ਸ਼ਬੀਹ ਹੈ, ਰੂਹ ਅਤੇ ਮਾਦੇ, ਅਕਲ ਅਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਹੈ, ਕਿਉਂ ਜੇ ਇੱਕ ਸਿਆਣ ਵਾਲਾ ਹੈ ਅਤੇ ਦੂਜਾ ਬੇਅਕਲ ਹੈ। ਤੁਸੀਂ ਆਖਦੇ ਹੋ ਭਈ ਮਿਹਨਤ ਮੈਨੂੰ ਥਕਾ ਦਿੰਦੀ ਹੈ, ਪਰ ਇਹ ਮੈਨੂੰ ਕੀ ਹੈ? ਕੀ ਇਹ ਪੱਠਾ ਹੈ ਜਾਂ ਸਿਆਣ ਹੈ? ਕਿਹੜੀ ਸ਼ਾਇਦ ਥੱਕਦੀ ਹੈ ਅਤੇ ਇੰਜ ਬੋਲਦੀ ਹੈ? ਸਿਆਣ ਦੇ ਬਗੈਰ ਕੀ ਪੱਠੇ ਥੱਕ ਸਕਦੇ ਨੇ? ਕੀ ਪੱਠੇ ਬੋਲਦੇ ਨੇ ਜਾਂ ਤੁਸੀਂ ਉਹਨਾਂ ਲਈ ਬੋਲਦੇ ਹੋ? ਮਾਦਾ ਘੱਟ ਸਿਆਣ ਵਾਲਾ ਹੈ, ਫਾਨੀ ਸਿਆਣ ਝੂਠ ਬੋਲਦੀ ਹੈ, ਅਤੇ ਉਹ ਜਿਹੜਾ ਇਸ ਥਕਾਵਟ ਦੀ ਤਸਦੀਕ ਕਰਦਾ ਹੈ ਉਹ ਹੀ ਇਸ ਥਕਾਵਟ ਨੂੰ ਬਣਾਉਂਦਾ ਹੈ। ਤੁਸੀਂ ਇਹ ਨਹੀਂ ਆਖਦੇ ਭਈ ਪਹੀਆ ਥੱਕ ਗਿਆ ਹੈ, ਫਿਰ ਵੀ ਬਦਨ ਵੀ ਪਹੀਏ ਵਾਂਗਰ ਮਵਾ ਦੀਏ? ਜੇ ਇਹ ਉਹ ਨਹੀਂ ਜੋ ਇਨਸਾਨ ਬਦਨ ਲਈ ਆਖਦਾ ਹੈ, ਤੇ ਬਦਨ ਕਿਸੇ ਵੀ ਬੇਜਾਨ ਪਹੀਏ ਵਾਂਗਰ ਕਦੀ ਨਹੀਂ ਥੱਕੇਗਾ। ਕਈ ਘੰਟਿਆਂ ਤੀਕਰ ਲਾਸ਼ਾਉਰੀ ਦੇ ਆਰਾਮ ਨਾਲੋਂ ਬਹੁਤਾ ਸੱਚਾਈ ਦਾ ਸ਼ਾਊਰ ਸਾਨੂੰ ਆਰਾਮ ਦਿੰਦਾ ਹੈ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਿਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸੇ ਜਾਂ ਕਾਨੂੰਨ ਦੇ ਝੂਠੇ ਦਾਅਵੇ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਹੈ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਿਆਈ, ਜ਼ਹਾਨਤ ਅਤੇ ਨਾ ਹੀ ਮਵਾਦ ਹੁੰਦਾ ਹੈ। ਕਿਉਂ ਜੇ ਰੱਬ ਸਭ ਦਾ ਹਾਕਮ ਹੈ, ਇਸ ਲਈ ਸਭ ਕੁਝ ਲਾਮਤ ਨਾ ਹੀ ਸਿਆਣ ਅਤੇ ਉਹਦਾ ਲਾਮਤ ਨਾ ਹੀ ਇਜ਼ਹਾਰ ਹੈ। ਰੂਹ ਲਾ ਫਾਨੀ ਸੱਚਾਈ ਹੈ, ਮਾਦਾ ਫਾਨੀ ਗਲਤੀ ਹੈ। ਰੂਹ ਅਬਦੀ ਅਤੇ ਹਕੀਕੀ ਹੈ, ਮਾਦਾ ਗੈਰ ਹਕੀਕੀ ਅਤੇ ਆਰਜ਼ੀ ਹੈ। ਰੂਹ ਰੱਬ ਹੈ ਅਤੇ ਇਨਸਾਨ ਉਹਦੀ ਸ਼ਕਲ ਅਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਹੈ। ਉਹ ਮਾਦਾ ਇਨਸਾਨ ਲਈ ਕੋਈ ਸ਼ਰਤਾਂ ਨਹੀਂ ਰੱਖ ਸਕਦਾ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤਾਂ ਮੁਤਲਕ ਹੈ ਨਾ ਇਲਾਹੀ ਹੈ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਅਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਹਾਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜੁਜ਼ਵੀ ਤਰ੍ਹਾਂ ਮਾਦੀ ਹਿੱਸਾਂ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਓ ਰੱਖਦੇ ਨੇ, ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਅਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।